ਧੰਨ ਧੰਨ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਦਾ ਪਾਵਨ ਸ਼ਬਦ 53 ਅੰਗ ਤੇ 101ਵਾਂ ਸ਼ਬਦ ਅਸ਼ਟਪਦੀਆਂ ਦੇ ਰੂਪ ਵਿੱਚ ਸਤਿਗੁਰੂ ਮਹਾਰਾਜ ਬਖਸ਼ਿਸ਼ ਕਰ ਰਹੇ ਨੇ। ਸੋ ਹੁਣ ਸ੍ਰੀ ਰਾਗ ਦੀਆਂ ਅਸ਼ਟਪਦੀਆਂ ਪ੍ਰਾਰੰਭ ਹੋਣ ਲੱਗੀਆਂ ਹਨ। ਇੱਕ ਓਅੰਕਾਰ, ਜੋ ਓਅੰਕਾਰ ਪਰਮਾਤਮਾ ਵਾਹਿਗੁਰੂ ਹੈ, ਕੇਵਲ ਇੱਕੋ ਇੱਕ ਹੈ ਅਤੇ ਸਤਿਗੁਰਾਂ ਦੀ ਪ੍ਰਸਾਦ ਹੁੰਦੀ ਕਿਰਪਾ। ਜਦੋਂ ਸਤਿਗੁਰਾਂ ਦੀ ਕਿਰਪਾ ਹੁੰਦੀ ਹੈ ਤਾਂ ਓਅੰਕਾਰ ਪਰਮੇਸ਼ਰ ਦੇ ਨਾਲ ਜੀਵ ਦਾ ਮਿਲਾਪ ਹੁੰਦਾ। ਸ੍ਰੀ ਰਾਗ ਮਹੱਲਾ ਪਹਿਲਾ, ਘਰ ਪਹਿਲਾ, ਅਸ਼ਟਪਦੀਆਂ। ਸ੍ਰੀ ਰਾਗ ਦੇ ਵਿੱਚ ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਮਹਾਰਾਜ, ਅਸ਼ਟਪਦੀਆਂ ਹੁੰਦੀਆਂ ਅੱਠ ਪੌੜੀਆਂ ਦੇ ਸ਼ਬਦ ਆਉਣਗੇ। ਹੁਣ ਤੱਕ 4 ਜਾਂ 6-5 ਪੌੜੀਆਂ ਦੇ ਸ਼ਬਦ ਆਏ ਨੇ, 100 ਸ਼ਬਦ। ਸੋ ਇਹ 101ਵਾਂ ਸ਼ਬਦ ਅਸ਼ਟਪਦੀਆਂ ਦੇ ਰੂਪ ਵਿੱਚ ਮਹਾਰਾਜ ਬਖਸ਼ਿਸ਼ ਕਰ ਰਹੇ ਨੇ। ਘਰ ਪਹਿਲਾ, ਪਹਿਲੇ ਘਰ ਸੁਰਤਾਰ ਚ ਗਾਉਣ ਦਾ ਹੁਕਮ ਹੈ ਅਸ਼ਟਪਦੀਆਂ ਦਾ। ਸੋ ਇਹ ਜਿਹੜਾ ਸ਼ਬਦ ਮਹਾਰਾਜ ਨੇ ਉਚਾਰਨ ਕੀਤਾ, ਉਥਾਨ ਕਾ ਇਸ ਪ੍ਰਕਾਰ ਦੱਸਦੇ ਨੇ ਕਿ ਇੱਕ ਦਿਨ ਭਾਈ ਮਰਦਾਨਾ ਜੀ ਨੇ ਬੇਨਤੀ ਕੀਤੀ ਕਿ ਆਪ ਜੀ ਦੀ ਕਿਰਪਾ ਨਾਲ ਬੜੇ ਬੜੇ ਅਸਥਾਨ ਅਤੇ ਤੀਰਥ ਦੇਖੇ ਆ, ਪਰ ਮੁਸਲਮਾਨ ਜਿਹਨੂੰ ਖੁਦਾ ਦਾ ਘਰ ਆਖਦੇ ਨੇ ਉਸ ਮੱਕੇ ਦੇ ਦਰਸ਼ਨ ਨਹੀਂ ਕੀਤੇ, ਆਪ ਕਿਰਪਾ ਕਰਕੇ ਵਿਖਾ ਦਿਓ। ਮਹਾਰਾਜ ਨੇ ਵਚਨ ਕੀਤਾ, ਉਹ ਤਾਂ ਬਹੁਤ ਦੂਰ ਹੈ, ਉੱਥੇ ਜਾਣਾ ਬੜਾ ਔਖਾ ਹੈ। ਭਾਈ ਮਰਦਾਨਾ ਜੀ ਨੇ ਕਿਹਾ, ਆਪ ਜੀ ਲਈ ਤਾਂ ਕੋਈ ਔਖਾ ਨਹੀਂ ਮਹਾਰਾਜ, ਜੇ ਆਪ ਜੀ ਨੇ ਦਰਸ਼ਨ ਨਾ ਕਰਵਾਇਆ ਤਾਂ ਕੌਣ ਕਰਵਾਵੇਗਾ। ਭਾਈ ਮਰਦਾਨੇ ਜੀ ਦੀ ਬੇਨਤੀ ਪ੍ਰਵਾਨ ਕਰਕੇ ਮਹਾਰਾਜ ਜੀ ਚੱਲ ਪਏ। ਸਰੀਰ ਉੱਪਰ ਮਹਾਰਾਜ ਨੇ ਨੀਲੇ ਰੰਗ ਦੇ ਕੱਪੜੇ ਪਾਏ ਅਤੇ ਬਗਲ ਵਿੱਚ ਕਿਤਾਬ, ਕਿਉਂਕਿ ਉੱਥੋਂ ਦਾ ਲਿਬਾਸ ਬਣਾਉਣਾ ਸੀ ਐਸਾ। ਸਿਰ ਦੇ ਉੱਤੇ ਲੰਬੀ ਜੀ ਇੱਕ ਸੋਸ ਢੰਗ ਦੀ ਟੋਪੀ ਜੀ ਪਾ ਲਈ, ਹੱਥ ਵਿੱਚ ਸੋਟਾ ਪਕੜ ਲਿਆ, ਗਲ ਵਿੱਚ ਨੇਊ, ਮੱਥੇ 'ਤੇ ਤਿਲਕ। ਭਾਈ ਬਾਲੇ ਨੂੰ ਅਸਥਾਵਾ ਅਤੇ ਮਸੱਲਾ ਫੜਾ ਦਿੱਤਾ। ਹੁਣ ਇਹ ਨਾ ਪਤਾ ਲੱਗੇ ਕਿ ਇਹ ਕੌਣ ਨੇ, ਕਿਸ ਧਰਮ ਦੇ ਨੇ। ਮਹਾਰਾਜ ਦਾ ਕੌਤਕ ਐਸਾ ਹੁੰਦਾ ਸੀ ਜਿਹਨੂੰ ਦੇਖ ਕੇ ਲੋਕਾਂ ਦੀ ਖਿੱਚ ਬਣੇ ਮਹਾਰਾਜ ਵੱਲ। ਚੱਲਦੇ ਚੱਲਦੇ ਚੋਜੀ ਪ੍ਰੀਤਮ ਪੱਖਰ ਸੱਖਰ ਆ ਪਹੁੰਚੇ, ਜਿੱਥੇ ਅੱਗੇ ਮੁਲਤਾਨ ਆਦਿਕਾਂ ਦੇ ਪੀਰ ਇਕੱਠੇ ਹੋ ਕੇ ਬੈਠੇ ਹੋਏ ਸਨ ਮੱਕੇ ਜਾਣ ਲਈ। ਉੱਥੇ ਬੈਠਿਆਂ ਉਹਨਾਂ ਪੀਰਾਂ ਨਾਲ ਕਾਫੀ ਵਿਚਾਰ ਹੋਈ। ਰਾਤ ਪੈਣ 'ਤੇ ਸਾਰੇ ਸੌਂ ਗਏ। ਉਹ ਹਾਜੀ ਸਵੇਰ ਸਾਰ ਹੀ ਗੁਰੂ ਜੀ ਨੂੰ ਛੱਡ ਕੇ ਆਪ ਤੁਰ ਗਏ। ਜਦ ਗੁਰੂ ਸਾਹਿਬ ਨੇ ਉੱਠ ਕੇ ਵੇਖਿਆ ਕਿ ਪੀਰ ਤਾਂ ਸਾਰੇ ਤੁਰ ਗਏ ਨੇ, ਅਸੀਂ ਇਸ ਥਾਂ 'ਤੇ ਇਕੱਲੇ ਰਹਿ ਗਏ ਹਾਂ, ਫਿਰ ਮਰਦਾਨੇ ਨੂੰ ਕਿਹਾ, ਉੱਥੇ ਹਿੰਦੂ ਤਾਂ ਕੋਈ ਜਾ ਨਹੀਂ ਸਕਦਾ, ਤੂੰ ਮੱਕੇ ਜਾਣ ਦਾ ਸੰਕਲਪ ਛੱਡ ਦੇ। ਭਾਈ ਮਰਦਾਨੇ ਨੇ ਕਿਹਾ, ਗੁਰੂ ਜੀ ਆਪ ਜੀ ਨੂੰ ਕੋਈ ਨਹੀਂ ਰੋਕ ਸਕਦਾ, ਆਪ ਜ਼ਰੂਰ ਚੱਲੋ। ਤਦੋਂ ਮਹਾਰਾਜ ਨੇ ਕਿਹਾ, ਰਬਾਬ ਲੈ ਕੇ ਪ੍ਰਭੂ ਦਾ ਜਸ ਗਾ, ਉਹ ਪ੍ਰਭੂ ਤੇਰੀ ਆਸ ਪੂਰੀ ਕਰੇਗਾ। ਸੋ ਮਹਾਰਾਜ ਦੀ ਆਗਿਆ ਮੰਨ ਕੇ ਸ਼ਬਦ ਗਾਇਆ। ਭੋਗ ਪੈ ਜਾਣ 'ਤੇ ਅੱਖਾਂ ਖੋਲੀਆਂ ਤਾਂ ਕੀ ਵੇਖਦਾ ਕਿ ਮੱਕੇ ਵਿੱਚ ਬੈਠੇ ਹਾਂ। ਮਹਾਰਾਜ ਨੇ ਬਚਨ ਕੀਤਾ, ਮਰਦਾਨਿਆਂ ਰੱਜ ਕੇ ਦਰਸ਼ਨ ਕਰ ਲੈ। ਰਾਤ ਪਈ, ਫਿਰ ਗੁਰੂ ਜੀ ਮਹਾਰਾਜ ਮੱਕੇ ਵੱਲ ਚਰਨ ਕਰਕੇ ਬਿਰਾਜਮਾਨ ਹੋ ਗਏ। ਸਵੇਰ ਸਦ ਸਾਰ ਜਦੋਂ ਜੀਵਨ ਨਾਮੇ ਕਾਜੀ ਸੇਵਾ ਕਰਨ ਲਈ ਆਇਆ ਤਾਂ ਵੇਖਿਆ ਕਿ ਮੂੰਹ 'ਚੋਂ ਅੱਖਰ ਐਸਾ ਬੋਲਿਆ, ਇਹ ਕਿਹੜਾ ਸੁੱਤਾ ਕੁਫਰ ਕੁਫਾਰੀ। ਮਹਾਰਾਜ ਨੇ ਬੜੇ ਪ੍ਰੇਮ ਨਾਲ ਕਿਹਾ, ਅਸੀਂ ਥੱਕੇ ਹੋਏ ਸੀ, ਸਾਨੂੰ ਪਤਾ ਹੀ ਨਹੀਂ ਲੱਗਿਆ ਕਿ ਜਿਸ ਪਾਸੇ ਮੱਕਾ ਨਹੀਂ ਹੈ ਤੂੰ ਸਾਡੇ ਉੱਧਰ ਚਰਨ ਕਰ ਦੇ। ਜਦ ਕਾਜੀ ਨੇ ਉਸ ਵਕਤ ਮਹਾਰਾਜ ਦੇ ਚਰਨ ਪਕੜ ਕੇ ਉਸ ਪਾਸੇ ਨੂੰ ਕਰ ਦਿੱਤੇ ਜਿੱਧਰ ਮੱਕਾ ਨਹੀਂ ਸੀ, ਮੱਕਾ ਨਾਲ ਹੀ ਘੁੰਮ ਗਿਆ ਸਾਰਾ ਹੀ, ਤਾਂ ਕਾਜੀ ਨੇ ਸਮਝਿਆ ਇਹ ਕੋਈ ਸ਼ਕਤੀਵਾਨ ਹੈ। ਉਸ ਵਕਤ ਚਰਨੀ ਪੈ ਗਿਆ ਮਹਾਰਾਜ ਦੇ। ਸੋ ਇਹਨਾਂ ਕੋਲੋਂ ਦਿਲ ਦੀ ਮੁਰਾਦ ਹਾਸਲ ਕਰੀਏ। ਕਾਜੀ ਨੇ ਪੁੱਛਿਆ, ਮਹਾਰਾਜ ਆਪ ਤਾਂ ਅੱਲਾਹ ਦੇ ਬੰਦੇ ਲੱਗਦੇ ਹੋ। ਉਸ ਵਕਤ ਮਹਾਰਾਜ ਨੂੰ ਕਹਿਣ ਲੱਗਿਆ, ਆਪ ਕਿਰਪਾ ਕਰੋ, ਮੈਨੂੰ ਵੀ ਦੱਸੋ ਕਿ ਉਹ ਅੱਲਾਹ ਕੈਸਾ ਹੈ। ਮਹਾਰਾਜ ਨੇ ਬਚਨ ਕੀਤਾ, ਇਹ ਸ਼ਬਦ ਦੀਆਂ ਰਹਾਓ ਦੀਆਂ ਪੰਕਤੀਆਂ ਵਿੱਚ ਸ਼ਬਦ ਦਾ ਪ੍ਰਯੋਜਨ ਹੈ, ਬਾਬਾ ਅੱਲਾਹ ਅਗਮ ਅਪਾਰ। ਕਹਿਣ ਲੱਗੇ, ਭਾਈ ਉਹ ਜਿਹੜਾ ਅੱਲਾਹ ਹੈ ਨਾ, ਅਗਮ ਖੌਫ ਤੋਂ ਰਹਿਤ ਹੈ ਅਤੇ ਅਪਾਰ ਪਾਰਾਵਾਰ ਤੋਂ ਰਹਿਤ ਹੈ। ਫਿਰ ਕਾਜੀ ਨੇ ਪੁੱਛਿਆ, ਉਹਦੀ ਪ੍ਰਾਪਤੀ ਕਿਵੇਂ ਹੋ ਸਕਦੀ ਹੈ? ਉਸ ਵਕਤ ਮਹਾਰਾਜ ਨੇ ਸ਼ਬਦ ਜੋ ਪ੍ਰਾਰੰਭ ਕਰਕੇ ਸੁਣਾਇਆ ਹੈ। ਉੱਤਰ ਦਿੰਦੇ ਨੇ ਮਹਾਰਾਜ ਬਾਣੀ ਦੇ ਰਾਹੀਂ, ਆਖ ਆਖ ਮਨ ਵਾਵਣਾ ਜਿਉਂ ਜਿਉਂ ਜਾਪੈ ਵਾਏ। ਪਰਮੇਸ਼ਰ ਦੇ ਨਾਮਾਂ ਨੂੰ ਆਖ ਆਖ ਕੇ ਮਨ ਦੇ ਕੋਲੋਂ ਵਾਵਣਾ ਉਚਰਾਵਣਾ ਕਰਾਵੇ। ਜਿਉਂ ਜਿਉਂ ਵਾਏ ਹੁੰਦਾ ਉਚਰਾਵਣਾ ਜਾਪੈ ਤੋਂ ਭਾਵ ਜਾਣੇਗਾ, ਤਿਉਂ ਤਿਉਂ ਆਨੰਦ ਹੋਵੇਗਾ। ਫਿਰ ਕਹਿੰਦੇ ਨੇ ਆਖਣੇ ਵਾਲਾ ਹੋ ਕੇ ਪਰਮੇਸ਼ੁਰ ਦੇ ਨਾਮ ਨੂੰ ਆਖ ਕੇ ਮਨ ਵਾਵਣਾ ਮੰਨਣ ਕਰਨਾ ਜਾਣੇ, ਜਿਉਂ ਜਿਉਂ ਮੰਨਣ ਕਰਨਾ ਜਾਣੇਗਾ ਤਿਉਂ ਤਿਉਂ ਆਨੰਦ ਆਵੇਗਾ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਨੇ ਇਹ ਬਚਨ ਕੀਤਾ, ਜਿਸਨੂੰ ਵਾਏ ਸੁਣਾਈ ਹੈ ਸੋ ਕੇਵੜ ਕਿਤ ਥਾਂ ਆਏ। ਜਿਸ ਪਰਮੇਸ਼ੁਰ ਦੇ ਨਾਮ ਨੂੰ ਵਾਏ ਹੁੰਦਾ ਉਚਾਰ ਕੇ ਮੰਨਣ ਕਰਕੇ ਸੁਣਾਉਣਾ, ਉਹ ਪਰਮਾਤਮਾ ਕਿੱਡਾ ਕੁ ਵੱਡਾ ਹੈ ਅਤੇ ਉਹਦੇ ਰਹਿਣ ਦਾ ਥਾਂ ਕਿਹੜਾ ਹੈ, ਸੋ ਕੇਵੜ ਕਿਤ ਥਾਂ ਏ। ਤਾਂ ਮਹਾਰਾਜ ਨੇ ਉੱਤਰ ਦਿੱਤਾ, ਜਿਹਨੂੰ ਉਚਾਰ ਕੇ ਮੰਨਣ ਕਰਕੇ ਮਨ ਨੂੰ ਮਾਂਜ ਕੇ ਮਨ ਨੂੰ ਸੂਖਮ ਕਰਕੇ ਸੁਣਾਉਣਾ ਉਹ ਕਿੱਡਾ ਕੁ ਵੱਡਾ ਕਹੀਏ, ਅਤੇ ਇਸ ਕਰਕੇ ਕਿਹੜਾ ਥਾਂ ਕਹੀਏ, ਕਿਉਂਕਿ ਸਾਰੇ ਥਾਂ ਹੀ ਉਹਦੇ ਨੇ। ਫਿਰ ਕਾਜੀ ਕਹਿਣ ਲੱਗਿਆ, ਉਹਦਾ ਅੰਤ ਕਿਸੇ ਨੇ ਪਾਇਆ ਮਹਾਰਾਜ ਅੱਜ ਤੱਕ? ਤਾਂ ਸਤਿਗੁਰੂ ਮਹਾਰਾਜ ਕਹਿਣ ਲੱਗੇ, ਆਖਣ ਵਾਲੇ ਜੇਤੜੇ ਸਭ ਆਖ ਰਹੇ ਲਿਵਲਾਏ। ਮਹਾਰਾਜ ਕਹਿ ਰਹੇ, ਜਿੰਨੇ ਕੁ ਦੁਨੀਆਂ 'ਚ ਬੰਦੇ ਹੋਏ ਨੇ ਹੋਣਗੇ ਅੱਜ ਨੇ, ਇਹਨਾਂ ਕਹੀ ਜਾਣਾ ਕਹਿ ਕਹਿ ਕੇ, ਉਹਦੇ 'ਚ ਲਿਵ ਲੱਗ ਜਾਂਦੀ ਅਸਲ ਵਿੱਚ। ਜਦੋਂ ਕਹਿ ਕਹਿ ਕੇ ਵਾਹਿਗੁਰੂ ਵਾਹਿਗੁਰੂ ਅੱਲਾ ਅੱਲਾ ਕੋਈ ਕਰਦਾ ਆਰਾਮ ਕਰਦਾ, ਉਹਦੀ ਉਹਦੇ 'ਚ ਸੁਰਤੀ ਜੁੜ ਜਾਂਦੀ ਹੈ। ਜਦੋਂ ਸੁਰਤੀ ਬਿਰਤੀ ਲਗਾ ਕੇ ਆਖ ਰਹੇ ਨੇ, ਉਹ ਫਿਰ ਉਹਦੇ ਵਿੱਚ ਹੀ ਸਮਾ ਜਾਂਦੇ ਨੇ, ਲੀਨ ਹੋ ਜਾਂਦੇ ਨੇ। ਜਦੋਂ ਸੁਰਤੀ ਲਾ ਕੇ ਲੀਨ ਹੋ ਗਿਆ ਤਾਂ ਹੁਣ ਅੰਤ ਕਿਹਦਾ ਪਾਉਣਾ, ਜਦੋਂ ਵਿੱਚ ਹੀ ਲੀਨ ਹੋ ਜਾਂਦਾ ਇਨਸਾਨ। ਬਾਬਾ ਅੱਲਾਹ ਅਗਮ ਅਪਾਰ, ਇਹ ਭਾਈ ਜਿਹੜਾ ਉਹ ਅੱਲਾ ਪਰਮਾਤਮਾ ਨਾ, ਉਹ ਅਗਮ ਹੁੰਦਾ ਖੌਫ ਤੋਂ ਰਹਿਤ ਹੈ, ਡਰ ਤੋਂ ਰਹਿਤ ਹੈ, ਨਿਰਭਉ ਨਿਰਵੈਰ ਹੈ, ਅਤੇ ਅਪਾਰ ਹੁੰਦਾ ਪਾਰਾਵਾਰ ਤੋਂ ਰਹਿਤ ਹੈ, ਬੇਅੰਤ ਗੁਣਾਂ ਵਾਲਾ ਪਰਮਾਤਮਾ ਹੈ। ਪਾਕੀ ਨਾਈ ਪਾਕ ਥਾਏ ਸੱਚਾ ਪਰਵਦਿਗਾਰ ਰਹਾਓ। ਉਹਦੀ ਜਿਹੜੀ ਹੈ ਨਾ ਨਾਈ, ਉਹ ਵਡਿਆਈ ਜਿਹੜੀ ਆ ਉਹ ਪਾਕੀ ਤੋਂ ਪਾਪ ਪਵਿੱਤਰ ਹੈ। ਉਹਦੇ ਰਹਿਣ ਦਾ ਜਿਹੜਾ ਸੱਚਖੰਡ ਥਾਂ ਹੈ, ਸਤਸੰਗਤ ਹੈ, ਸਰੂਪ ਦਾ ਰੂਪ ਥਾਂ ਹੈ, ਉਹ ਵੀ ਪਵਿੱਤਰ ਹੈ। ਪਾਕੀ ਨਾਈ ਪਾਕ ਥਾਂ ਹੈ ਸੱਚਾ ਪਰਵਦਿਗਾਰ, ਉਹ ਸੱਚਾ ਵਾਹਿਗੁਰੂ ਸਾਰਿਆਂ ਦੀ ਪਰਵਦਿਗਾਰ ਪਾਲਣਾ ਕਰਨ ਵਾਲਾ ਹੈ। ਰਹਾਉ ਵਿਸ਼ਰਾਮ ਦੇ ਕੇ ਫਰਮਾਉਂਦੇ ਨੇ, ਤੇਰਾ ਹੁਕਮ ਨਾ ਜਾਪੀ ਕੇਤੜਾ ਲਿਖ ਨਾ ਜਾਣੈ ਕੋਏ। ਇਹ ਨਹੀਂ ਜਾਪੀ ਤੋਂ ਭਾਵ ਜਾਣਿਆ ਜਾਂਦਾ ਕਿ ਉਹਦਾ ਹੁਕਮ ਜਿਹੜਾ ਕੇਤੜਾ ਕਿੱਡਾ ਕੁ ਵੱਡਾ, ਅਤੇ ਨਾ ਹੀ ਕੋਈ ਲਿਖ ਸਕਦਾ। ਕਾਜੀ ਨੇ ਕਿਹਾ, ਕਵੀ ਲੋਕ ਤਾਂ ਕਹਿ ਸਕਦੇ ਹੋਣਗੇ ਉਹਦੇ ਹੁਕਮ ਨੂੰ ਕਵਿਤਾ ਦੇ ਰਾਹੀਂ ਲਿਖ ਲਿਖ ਕੇ ਲਿਖ ਲਿਖ ਕੇ। ਮਹਾਰਾਜ ਗੁਰੂ ਨਾਨਕ ਦੇਵ ਜੀ ਕਹਿਣ ਲੱਗੇ, ਜੇ ਸੌ ਸਾਇਰ ਮੇਲੀ ਹੈ ਤਿਲ ਨਾ ਪੁਜਾਵੈ ਹੈ ਰੋਏ। ਜੇ ਬਿਆਸ ਵਿਸ਼ਿਸ਼ਟ ਆਦਿਕ ਸੈਂਕੜੇ, ਇੱਕ ਨਹੀਂ ਸੈਂਕੜੇ ਸ਼ਾਇਰ ਲੈ ਲਈਏ, ਕਵੀ ਲੈ ਲਈਏ, ਇਕੱਠੇ ਕਰ ਲਈਏ, ਬਿਆਸ ਅਤੇ ਵਿਸ਼ਿਸ਼ਟ ਵਰਗੇ ਮਾੜੇ ਮੋਟੇ ਕਵੀ ਨਹੀਂ, ਇੰਨਾ ਸੌ ਜਾਣਾ ਇਕੱਠਾ ਹੋ ਜਾਏ, 200 ਸੈਂਕੜੇ ਹਜ਼ਾਰਾਂ ਇਕੱਠੇ ਹੋ ਜਾਣ, ਤਾਂ ਵੀ ਉਹ ਤਿਲ ਮਾਤਰ ਵੀ ਉਹਦੀ ਜਿਹੜੀ ਆ ਨਾ ਸੋਭਾ ਨੂੰ ਪੁੱਜ ਨਹੀਂ ਸਕਦੇ। ਏਕੋ ਹੰਗ ਬਹੁ ਸਿਆਮ ਪਰਜਾ ਜੇ, ਇਸ ਰੋਏ ਬਾਣੀ ਨੂੰ ਤਿਲ ਮਾਤਰ ਵੀ ਨਹੀਂ ਪੁੱਜ ਸਕਦੇ। ਰੋਏ ਤੋਂ ਭਾਵ ਬਾਣੀ ਭਾਵ ਸੁਰਸਤੀ ਵੀ ਤਿਲ ਮਾਤਰ ਉਹਦੀ ਸੋਭਾ ਨੂੰ ਪੁੱਜ ਨਹੀਂ ਸਕਦੀ। ਯਤਨ ਤਾਂ ਬਹੁਤ ਕਰਦੇ ਨੇ ਪਰ ਸੋਭਾ ਕਹਿ ਨਹੀਂ ਸਕਦੇ, ਅਖੀਰ ਅੰਤ ਨੂੰ ਰੋਣ ਲੱਗ ਜਾਂਦੇ ਨੇ। ਅੰਤ ਕਾਰਨ ਕੇਤੇ ਬਿਲ ਲਾਹੇ, ਭਾਵੇਂ ਸੈਂਕੜੇ ਸ਼ਾਇਰ ਮਿਲ ਜਾਣ ਉਹਦੀ ਉਪਮਾ ਨਹੀਂ ਕਰ ਸਕਦੇ। ਕੀਮਤ ਕਿਨੈ ਨਾ ਪਾਈਆ ਸਭ ਸੁਣ ਸੁਣ ਅੱਖ ਹੈ ਸੋਏ। ਹੁਣ ਵੇਦਾਂ ਸ਼ਾਸਤਰਾਂ ਤੋਂ ਸੰਤਾਂ ਮਹਾਤਮਾ ਕੋਲੋਂ ਸੁਣ ਸੁਣ ਕੇ ਸਾਰੇ ਉਹਦੀ ਸੋਭਾ ਨੂੰ ਆਖਦੇ ਨੇ, ਪਰ ਉਹਦੀ ਕੀਮਤ ਕਿਸੇ ਨੇ ਪਾਈ ਨਹੀਂ ਹੈ ਅੱਜ ਤੱਕ। ਕਹੀ ਜਾਂਦੇ ਨੇ ਕੋਈ ਵੱਡਾ ਹੈ, ਕੋਈ ਕਹਿੰਦੇ ਉਹ ਏਡਾ ਹੈ, ਕੋਈ ਏਡਾ ਹੈ, ਪਰ ਉਹਦੀ ਕੀਮਤ ਕੌਣ ਪਾ ਸਕਦਾ ਹੈ? ਪੀਰ ਪੈਕਾਮਰ ਸਾਲਕ ਸਾਧਕ ਸੁਹਦੇ ਔਰ ਸ਼ਹੀਦ। ਹੁਣ ਪੀਰ ਜਿਹੜੇ ਮੁਸਲਮਾਨਾਂ ਦੇ ਨੇ, ਗੁਰੂ ਜਿਹੜੇ ਹੁੰਦੇ ਉਹਨਾਂ ਦੇ ਪੀਰ ਕਹਿੰਦੇ ਉਹਨਾਂ ਨੂੰ। ਪੈਗੰਬਰ ਹੁੰਦਾ ਪੈਗੰਬਰ, ਰੱਬ ਦਾ ਪੈਗਾਮ ਸੁਨੇਹਾ ਲਿਆਉਣ ਵਾਲੇ ਮੁਹੰਮਦ ਆਦਿਕ। ਸਾਲਕ ਹੁੰਦੇ ਨੇ ਜਿਹੜੇ ਗਿਆਨਵਾਨ ਬੰਦੇ ਨੇ। ਸਾਧਕ ਹੁੰਦੇ ਨੇ ਜਿਹੜੇ ਸਿਦਕ ਵਾਲੇ ਜਗਿਆਸੂ ਨੇ। ਸੋਹਦੇ ਹੁੰਦੇ ਨੇ ਗਰੀਬ ਸਾਧ ਵਿਚਾਰੇ। ਸੋਹਦਾ ਹੁੰਦਾ ਇੱਕ ਭੇਖ ਵੀ ਹੁੰਦਾ, ਅਤੇ ਸ਼ਹੀਦ ਜਿਹੜੇ ਯੁੱਧ ਵਿੱਚ ਸਨਮੁਖ ਲੜ ਕੇ ਸਰੀਰ ਤਿਆਗਣ ਵਾਲੇ ਨੇ। ਇੰਨੀਆਂ ਇੰਨੀਆਂ ਵੱਡੀਆਂ ਜਿਹੜੀਆਂ ਹਸਤੀਆਂ ਨੇ, ਸ਼ੇਖ ਮਸਾਇਕ ਕਾਜੀ ਮੁੱਲਾ ਦਰ ਦਰਵੇਸ਼ ਰਸੀਦ ਮੁਸਲਮਾਨਾਂ ਦੇ ਮਤ ਵਿੱਚੋਂ ਸ਼ੇਖ ਵੱਡੇ ਹੁੰਦੇ ਨੇ, ਮਸਾਇਕ ਉਹ ਹੁੰਦੇ ਮਿਹਨਤਾਂ ਕਰਨ ਵਾਲੇ, ਕਾਜੀ ਉਹ ਹੁੰਦੇ ਨੇ ਜਿਹੜੇ ਧਾਰਮਿਕ ਜੱਜ ਹੁੰਦੇ ਨਿਆਂ ਕਰਨ ਵਾਲੇ, ਮੁੱਲਾ ਜੋ ਲੜਕਿਆਂ ਨੂੰ ਮਸੀਤ ਵਿੱਚ ਪੜ੍ਹਾਉਣ ਵਾਲੇ ਹੁੰਦੇ ਨੇ। ਇਹਨਾਂ ਸਾਰਿਆਂ ਵਿੱਚੋਂ ਜੋ ਰੱਬ ਦੇ ਦਰਵਾਜ਼ੇ ਦੇ ਦਰਵੇਸ਼ ਫਕੀਰ ਹੋਏ ਨੇ, ਉਹ ਰੱਬ ਦੇ ਪਾਸ ਰਸੀਦ ਹੁੰਦਾ ਪਹੁੰਚ ਗਏ ਨੇ, ਕੇਵਲ ਉਹੀ ਪਹੁੰਚੇ ਨੇ, ਬਾਕੀ ਦੇ ਸਾਰੇ ਤਾਂ ਉੱਥੇ ਤਾਂ ਅੰਤ ਪਾ ਨਹੀਂ ਸਕੇ। ਬਰਕਤ ਤਿੰਨ ਕਹੋ ਅਗਲੀ, ਪੜ੍ਹਦੇ ਰਹਿਣ ਦਰੂਦ। ਭਾਵੇਂ ਖੁਦਾ ਵੱਲੋਂ ਉਹਨਾਂ ਨੂੰ ਅਗਲੀ ਤੋਂ ਭਾਵ ਬਹੁਤੀ ਬਰਕਤ ਮਿਲਦੀ ਹੈ, ਫਿਰ ਵੀ ਉਹ ਦਰੂਦ ਹੁੰਦਾ ਬੇਨਤੀਆਂ ਦੇ ਸ਼ਬਦ ਪੜ੍ਹਦੇ ਹੀ ਰਹਿੰਦੇ ਨੇ। ਖੁਦਾ ਦੇ ਕੋਲ ਜਾ ਕੇ ਵੀ ਬੇਨਤੀਆਂ ਹੀ ਠੀਕ ਰਹਿੰਦੀਆਂ ਨੇ, ਕਿਉਂਕਿ ਉਹ ਖੁਦਾ ਇੰਨਾ ਤਕੜਾ ਇੰਨਾ ਵੱਡਾ ਹੈ, ਉਹ ਕਿਸੇ ਨੂੰ ਪੁੱਛ ਕੇ ਕੋਈ ਕੰਮ ਨਹੀਂ ਕਰਦਾ, ਉਹ ਆਪ ਹੀ ਸਭ ਕੁਛ ਕਰਦਾ ਜਦੋਂ ਕਰਦਾ। ਪੁੱਛ ਨਾ ਸਾਜੇ, ਪੁੱਛ ਨਾ ਢਾਹੇ, ਪੁੱਛ ਨਾ ਦੇ ਵੈਲੇ। ਪਰਮਾਤਮਾ ਨਾ ਤਾਂ ਕਿਸੇ ਪਾਸੋਂ ਪੁੱਛ ਕੇ ਜਗਤ ਨੂੰ ਸਾਜਦਾ, ਨਾ ਹੀ ਕਿਸੇ ਪਾਸੋਂ ਪੁੱਛ ਕੇ ਢਾਉਂਦਾ, ਅਤੇ ਨਾ ਹੀ ਕਿਸੇ ਪਾਸੋਂ ਪੁੱਛ ਕੇ ਦਿੰਦਾ ਜਾਂ ਲੈਂਦਾ। ਉਹਦੀ ਮਰਜ਼ੀ ਹੈ, ਜਿਹਨੂੰ ਦੇਣਾ ਦਾਤ ਦੇਣੀ ਹੈ, ਜਿਹਦੇ ਕੋਲੋਂ ਵਾਪਸ ਲੈਣਾ, ਇਹ ਉਹਦੀ ਆਪਣੀ ਇੱਛਾ ਹੀ ਹੁੰਦੀ ਹੈ। ਬਾਕੀ ਇਨਸਾਨਾਂ ਦੀਆਂ ਤਾਂ ਗੱਲਾਂ ਹੀ ਨੇ, ਆਖਣ ਜ਼ੋਰ, ਚੁੱਪੈ ਨਾ ਜ਼ੋਰ, ਜ਼ੋਰ ਨਾ ਮੰਗਣ ਦੇਣ ਨਾ ਜ਼ੋਰ, ਸਾਰੇ ਜ਼ੋਰ ਲਾਲ ਹਟ ਜਾਂਦੇ ਨੇ। ਆਪਣੀ ਕੁਦਰਤ ਆਪੇ ਜਾਣੈ, ਆਪੇ ਕਰਨ ਕਰੇ। ਆਪਣੀ ਜਿਹੜੀ ਸ਼ਕਤੀ ਆ ਉਹਨੂੰ ਆਪ ਹੀ ਜਾਣਦਾ, ਕੁਦਰਤ ਤੋਂ ਭਾਵ ਸ਼ਕਤੀ, ਅਤੇ ਆਪ ਹੀ ਸ੍ਰਿਸ਼ਟੀ ਦੇ ਸਾਰੇ ਕਾਰਨਾਂ ਨੂੰ ਕਰਨ ਵਾਲਾ ਹੈ, ਆਪ ਹੀ ਸਾਧਨ ਬਣਾਉਣ ਵਾਲਾ ਹੈ। ਸਭਨਾ ਵੇਖੈ ਨਦਰ ਕਰ, ਜੈ ਭਾਵੈ ਤੈ ਦੇ। ਉਹ ਪਰਮਾਤਮਾ ਸਾਰਿਆਂ ਨੂੰ ਆਪਣੀ ਨਿਗਾਹ ਕਰਕੇ ਦੇਖਦਾ, ਸਾਰੀ ਦੁਨੀਆਂ ਨੂੰ ਦੇਖੀ ਜਾ ਰਿਹਾ, ਹੁਣ ਵੀ ਦੇਖਦਾ, ਪਰ ਜਿਹੜਾ ਬੰਦਾ ਉਹਨੂੰ ਚੰਗਾ ਲੱਗਦਾ, ਭਾ ਜਾਂਦਾ, ਉਹਨੂੰ ਕੀ ਭਾਉਂਦਾ ਇਹ ਵੀ ਉਹਨੂੰ ਹੀ ਪਤਾ। ਜਿਹੜਾ ਉਹਨੂੰ ਭਾਉਂਦਾ, ਭਾਵ ਉਹਦੇ ਭਾਣੇ ਨੂੰ ਮੰਨਦਾ, ਉਹਨੂੰ ਨਾਮ ਦੀ ਦਾਤ ਦਿੰਦਾ। ਉਹ ਨਹੀਂ ਕਹਿੰਦਾ ਕਿ ਮੈਂ ਇਹਨੂੰ ਦੇਣੀ ਦਾਤ, ਜਾਂ ਇਹਨੂੰ ਨਹੀਂ ਦੇਣੀ, ਜਾਂ ਇਹਨੂੰ ਦੇ ਦਿਓ ਜੀ, ਸਿਫਾਰਿਸ਼ ਵੀ ਨਹੀਂ ਚੱਲਦੀ। ਉਹਨਾਂ ਦੀ ਖੁਸ਼ੀ ਹੋ ਜਾਂਦੀ ਕਿਸੇ ਪਰ, ਬਸ ਉਸੇ ਉੱਤੇ ਆਪ ਕਿਰਪਾ ਕਰ ਦਿੰਦੇ ਨੇ। ਥਾਵਾਂ ਨਾਮ ਨਾ ਜਾਣੀਆਂ ਹੈ, ਨਾਵਾਂ ਕੇਵਡ ਨਾਓ। ਉਹਦੀਆਂ ਥਾਵਾਂ ਜਿਹੜੀਆਂ ਜਗ੍ਹਾ ਦੇ ਨਾ ਹੀ ਨਹੀਂ ਜਾਣੇ ਜਾਂਦੇ। ਅਸੰਖ ਨਾਵ, ਅਸੰਖ ਥਾਵ, ਅਗੰਮ ਅਗੰਮ, ਅਸੰਖ ਲੋਹ, ਉਹਦੇ ਥਾਂ 'ਤੇ ਨਾਂ ਜਾਣੇ ਨਹੀਂ ਜਾ ਸਕਦੇ। ਕਿੰਨੇ ਕਿੰਨੇ ਪਤਾ ਹੀ ਨਹੀਂ ਲੱਗਦਾ ਜੋ ਨਾਮਾਂ ਵਿੱਚੋਂ ਕਿਹੜਾ ਨਾਂ ਵੱਡਾ ਹੈ। ਜਿੱਥੇ ਵਸੈ ਮੇਰਾ ਪਾਤਸ਼ਾਹ, ਸੋ ਕੇਵਡ ਹੈ ਥਾਂ। ਜਿਸ ਜਗ੍ਹਾ 'ਤੇ ਮੇਰਾ ਪਾਤਸ਼ਾਹ ਪਰਮੇਸ਼ੁਰ ਵੱਸਦਾ ਹੈ, ਸੱਚਖੰਡ, ਉਹ ਥਾਂ ਕਿੱਡਾ ਕੁ ਵੱਡਾ, ਇਹ ਵੀ ਅੱਜ ਤੱਕ ਕਿਸੇ ਨੂੰ ਗਿਆਨ ਨਹੀਂ ਹੋਇਆ। ਜੇ ਪ੍ਰਸ਼ਨ ਰੂਪ ਵਿੱਚ ਲਈਏ ਕਿ ਮਹਾਰਾਜ ਉਹ ਕਿੱਥੇ ਵੱਸਦਾ, ਥਾਂ ਕਿੱਡਾ ਕੁ ਹੈ, ਤਾਂ ਸਤਿਗੁਰੂ ਉੱਤਰ ਦੇ ਕੇ ਕਹਿੰਦੇ ਨੇ, ਅੰਬੜ ਕੋਏ ਨਾ ਸਕਈ, ਹੋ ਕਿਸਨੋਂ ਪੁੱਛਣ ਜਾਓ। ਉੱਥੋਂ ਤੱਕ ਕੋਈ ਅੰਬੜ ਹੁੰਦਾ ਪਹੁੰਚ ਹੀ ਨਹੀਂ ਸਕਦਾ, ਸੱਚਖੰਡ ਥਾਂ ਤੱਕ। ਮੈਂ ਕਿਹਦੇ ਕੋਲੋਂ ਜਾ ਕੇ ਪੁੱਛਣਾ ਕਰਾਂ ਵੀ ਉਹ ਕਿੱਡਾ ਕੁ ਵੱਡਾ ਹੈ, ਪਰਮੇਸ਼ੁਰ ਦਾ ਥਾਂ ਕਿੱਥੇ ਕੁ ਹੈ। ਵਰਨਾ ਵਰਨ ਨਾ ਭਾਵਨੀ, ਜੇ ਕਿਸੇ ਵੱਡਾ ਕਰੇ। ਉਹ ਪਰਮਾਤਮਾ ਜੇਕਰ ਕਿਸੇ ਨੂੰ ਕਹਿੰਦੇ ਵੱਡਾ ਕਰ ਦਿੰਦਾ, ਤਾਂ ਵਰਨ ਨੂੰ ਵਰਨ ਅਤੇ ਅਵਰਨ ਨੂੰ ਅਵਰਨ ਨਹੀਂ ਸੀ ਭਾਵਨਾ। ਕਾਜੀ ਨੇ ਕਿਹਾ ਉਹ ਪਰਮਾਤਮਾ ਵਰਨ ਵਾਲਿਆਂ ਨੂੰ ਵੱਡਾ ਕਰਦਾ ਜਾਂ ਅਵਰਨ ਵਾਲਿਆਂ ਨੂੰ, ਤਾਂ ਮਹਾਰਾਜ ਕਹਿੰਦੇ ਕਾਜੀ, ਜੇ ਉਹ ਪਰਮਾਤਮਾ ਕਿਸੇ ਨੂੰ ਵੱਡਾ ਕਰਨਾ ਚਾਹੇ, ਤਾਂ ਉਹਨੂੰ ਉੱਚੇ ਵਰਨਾਂ 'ਚੋਂ ਅਤੇ ਅਵਰਨਾਂ 'ਚੋਂ ਕੋਈ ਮਨੁੱਖ ਨਹੀਂ ਪਾਉਂਦਾ, ਉਹ ਤਾਂ ਪ੍ਰੇਮ ਦਾ ਭੁੱਖਾ ਹੈ ਪਰਮਾਤਮਾ। ਸੋ ਜੇ ਉਹ ਪ੍ਰਭੂ ਆਪ ਆਪਣਾ ਆਪ ਦੇ ਕੇ ਕਿਸੇ ਨੂੰ ਵੱਡਾ ਕਰਦਾ, ਤਾਂ ਉਸ ਨੂੰ ਗੁਰਮੁਖ ਨੂੰ ਸਮਦ੍ਰਿਸ਼ਟੀ ਸੁਭਾਅ ਦੀ ਸ਼ਕਤੀ ਨਾਲ ਵਰਨ ਅਵਰਨ ਰੂਪ ਦੁੰਦਵਾਦ 'ਚੋਂ ਬਾਹਰ ਕੱਢ ਲੈਂਦਾ, ਕਿਉਂਕਿ ਵਰਨ ਅਵਰਨ ਰੂਪ ਦੁੰਦਵਾਦ ਨਹੀਂ ਪਾਉਂਦਾ, ਉਹਨੂੰ ਸੁਭਾਅ ਬਣਾ ਦਿੰਦਾ ਜੀਵ ਦਾ। ਇਹ ਨਹੀਂ ਕਿਹਾ ਜਾ ਸਕਦਾ ਕਿ ਕੋਈ ਧਰਮ ਵਾਲਾ ਵੱਡਾ, ਕੋਈ ਉਹਨੂੰ ਵਰਨ ਵਾਲਾ ਵੱਡਾ, ਕੋਈ ਅਵਰਨ ਵਾਲਾ ਵੱਡਾ ਲੱਗਦਾ। ਉਹਦਾ ਪਤਾ ਹੀ ਨਹੀਂ ਲੱਗਦਾ ਕਿ ਉਹ ਕਿੱਥੇ ਕਿਰਪਾ ਕਰ ਦਿੰਦਾ ਹੈ, ਵਾਹਿਗੁਰੂ ਨੂੰ ਹੀ ਪਤਾ ਕਿਸ ਜੀਵ 'ਤੇ ਮਿਹਰ ਕਰਦਾ। ਅਸੀਂ ਇਹ ਹਉਮੈ ਹੰਗ ਤਾਂ ਨਹੀਂ ਕਰ ਸਕਦੇ ਕਿ ਮੈਂ ਹੀ ਵੱਡਾ, ਜਾਂ ਮੈਂ ਖੁਦਾ ਦੇ ਦਰ 'ਤੇ ਰਹਿੰਦਾ, ਵੀ ਤੂੰ ਕਹੇ ਕਿ ਮੈਂ ਹੀ ਵੱਡਾ ਹਾਂ। ਇਹ ਤਾਂ ਪਰਮਾਤਮਾ ਦੀ ਮਰਜ਼ੀ ਹੈ ਕਿ ਉਹ ਕਿਸ ਨੂੰ ਨਿਵਾਜਦਾ ਹੈ, ਇਹ ਬਸ ਉਹਦੀ ਮਰਜ਼ੀ 'ਤੇ ਗੱਲ ਸਾਰੀ ਹੈ। ਵੱਡੇ ਹੱਥ ਵੱਡਿਆਂ ਆਈਆਂ, ਜੈ ਭਾਵੈ ਤੈ ਦੇ। ਸਾਰੀਆਂ ਵਡਿਆਈਆਂ ਵੱਡੇ ਪਰਮਾਤਮਾ ਦੇ ਹੱਥ ਵਿੱਚ ਹੀ ਨੇ। ਜਿਹਨੂੰ ਚਾਹੁੰਦਾ ਹੈ ਨਾ, ਉਸੇ ਨੂੰ ਵਡਿਆਈ ਦੇ ਦਿੰਦਾ ਉਹ। ਆਪਾਂ ਆਪਣਾ ਕਰਮ ਕਰੀ ਜਾਓ, ਬਸ ਸੇਵਾ ਕਰੀ ਜਾਓ, ਸਿਮਰਨ ਕਰੀ ਜਾਓ, ਉਹਦੇ ਭਾਣੇ ਅੰਦਰ ਰਹੀਏ, ਕਰਮ ਕਰੀ ਜਾਈਏ ਅਤੇ ਧਿਆਨ ਰੱਖੀਏ ਉਹਦਾ, ਬੇਨਤੀਆਂ ਵੀ ਕਰੀਏ, ਹੇ ਵਾਹਿਗੁਰੂ ਕਿਰਪਾ ਕਰੋ, ਆਪਣੀ ਨਦਰ ਕਰੋ, ਸਾਨੂੰ ਆਪਣੇ ਨਾਲ ਮੇਲ ਲਓ, ਅੱਗੇ ਤੁਹਾਡੀ ਰਜ਼ਾ। ਧੱਕੇ ਨਾਲ ਨਹੀਂ ਕੋਈ ਕਹਿ ਸਕਦਾ ਕਿ ਮੈਨੂੰ ਮੇਲੋ ਜੀ, ਮੈਂ ਇੰਨੀ ਪਾਠ ਕੀਤੇ, ਮੈਂ ਇੰਨੀ ਸੇਵਾ ਕੀਤੀ ਆ, ਮੈਂ ਇੰਨੀ ਤਪੱਸਿਆ ਕੀਤੀ ਹੈ। ਕਿਉਂਕਿ ਉਹਨੂੰ ਜੇ ਭਾਉਣ ਲੱਗਦਾ ਤਾਂ ਛੋਟੀ ਜਿਹੀ ਚੀਜ਼ ਪਾ ਜਾਂਦੀ ਹੈ, ਨਹੀਂ ਪਾਉਂਦੀ ਤਾਂ ਬਹੁਤੀ ਵੀ ਨਹੀਂ ਪਾਉਂਦੀ। ਉਹਨੇ ਦੇਖਣਾ ਕਿ ਉਹਨੂੰ ਕੀ ਪਾਉਂਦਾ, ਕਿਉਂਕਿ ਉਹਦੀ ਨਿਗਾਹ ਵਿੱਚ ਉੱਚੀ ਜਾਤੀ ਵਾਲਿਆਂ ਦਾ ਕੋਈ ਲਿਹਾਜ਼ ਨਹੀਂ। ਸੋ ਜਿਵੇਂ ਪੰਪਾਸਰ ਵਾਲੇ ਮਹਾਤਮਾ ਆਪਣੀਆਂ ਕੁੜੀਆਂ ਹੀ ਸਵਾਰਦੇ ਰਹਿ ਗਏ, ਪਰ ਰਾਮ ਚੰਦਰ ਜੀ ਅਵਰਨਾ 'ਚੋਂ ਜੋ ਭੀਲਣੀ ਸੀ ਉਹਦੇ ਘਰ ਹੀ ਚਲੇ ਗਏ ਸੀ, ਕਿਉਂਕਿ ਉਹ ਬ੍ਰਹਮ ਗਿਆਨ ਦੇ ਵਿੱਚ ਸੀਗੀ, ਉਹ ਹੰਕਾਰ ਵਿੱਚ ਹੀ ਰਹੇ। ਹੁਕਮ ਸਵਾਰੇ ਆਪਣੇ ਚੱਸਾ ਨਾ ਢਿੱਲ ਕਰੇ, ਜਿਹਦੇ ਅੰਤਕਰਨ ਨੂੰ ਆਪਣੇ ਹੁਕਮ ਵਿੱਚ ਸਵਾਰਦਾ ਉਹਨੂੰ ਫਲ ਦੇਣ ਲੱਗਿਆਂ ਮਾੜੀ ਜੀ ਵੀ ਦੇਰ ਨਹੀਂ ਕਰਦਾ। ਜਦੋਂ ਪ੍ਰਕਾਸ਼ ਹੁੰਦਾ ਕਿਸੇ ਨੂੰ, ਇਹ ਨਹੀਂ ਹੁੰਦਾ ਕਿ ਉਹ ਦੇਰ ਲਾ ਕੇ ਹੁੰਦਾ, ਜਦੋਂ ਉਹਨੇ ਪ੍ਰਕਾਸ਼ ਕਰਨਾ ਬਸ ਛਿਨ ਮਾਤਰ ਵਿੱਚ ਹੀ ਸਾਰੇ ਕਿਤੇ ਉਹਨੂੰ ਪ੍ਰਕਾਸ਼ ਦਿਖਾ ਦਿੰਦਾ। ਜਿਹਦੇ ਉੱਤੇ ਕਿਰਪਾ ਕਰਦਾ ਉਹ ਹੈਰਾਨ ਰਹਿ ਜਾਂਦਾ ਕਿ ਮੈਂ ਤਾਂ ਇੰਨੀ ਕਮਾਈ ਵੀ ਨਹੀਂ ਕੀਤੀ ਮਹਾਰਾਜ, ਅਤੇ ਤੁਸੀਂ ਮੇਰੇ ਉੱਤੇ ਕਿਰਪਾ ਕਰ ਦਿੱਤੀ। ਕਹਿੰਦੇ ਬਸ ਮੇਰਾ ਮਨ ਆ ਗਿਆ ਤੇਰੇ 'ਤੇ, ਮੈਨੂੰ ਤੂੰ ਚੰਗਾ ਲੱਗਿਆ। ਹੁਕਮ ਸਵਾਰੇ ਆਪਣੇ ਚੱਸਾ ਨਾ ਢਿੱਲ ਕਰੇ, ਆਪਣੇ ਹੁਕਮ ਦੇ ਵਿੱਚ ਕੀ ਕਹਿੰਦੇ, ਆਪੇ ਸਾਜੇ ਆਪੇ ਰੰਗੇ ਆਪੇ ਨਦਰ ਕਰੇ, ਨਾਨਕ ਕਾਮਣ ਕੰਤਾ ਭਾਵੈ ਆਪੇ ਹੀ ਰਾਵੇ, ਖਿਨ ਮੈਂ ਅਵਰ ਖਿਨੈ ਮੈਂ ਅਵਰਾ ਚਰ ਚਲ ਤੁਮਾਰੇ, ਐਸਾ ਹੈ ਮਾਲਕ ਸਾਡਾ। ਸਭ ਕੋ ਆਖੈ ਬਹੁਤ ਬਹੁਤ ਲੈਣਾ ਕਹਿ ਵਿਚਾਰ, ਸਭ ਕੋਈ ਉਹਦੇ ਜਸ ਨੂੰ ਬਹੁਤ ਤੋਂ ਬਹੁਤ ਕਹਿੰਦੇ ਨੇ, ਨਿਸ਼ਕਾਮ ਹੋ ਕੇ ਕੋਈ ਨਹੀਂ ਕਹਿੰਦਾ। ਕਿਉਂਕਿ ਜਿਹੜਾ ਬੰਦਾ ਉਹਦਾ ਪਾਠ ਕਰਦਾ, ਜਸ ਕਰਦਾ, ਬਾਣੀ ਪੜ੍ਹਦਾ, ਅੱਲਾ ਦਾ ਜਾਪ ਕਰਦਾ, ਕੋਈ ਰਾਮ ਰਾਮ ਕਰਦਾ, ਉਹ ਕਿੰਨੇ ਕਰਦੇ ਨੇ, ਲੈਣ ਦੇ ਵਿਚਾਰ ਨੂੰ ਮੁੱਖ ਰੱਖ ਕੇ ਹੀ ਕੋਈ ਪਾਠ ਕਰਦਾ। ਸਕਾਮੀ ਹੋ ਕੇ ਦੁਨੀਆ ਬਾਣੀ ਪੜ੍ਹਦੀ ਹੈ, ਸਕਾਮੀ ਹੋ ਕੇ ਹੀ ਕੋਈ ਅੱਲਾ ਦਾ ਜਾਪ ਕਰਦਾ, ਕੋਈ ਰਾਮ ਦਾ ਜਾਪ ਕਰਦਾ, ਕੋਈ ਗੋਡ ਮੈਰੀ ਦਾ ਜਾਪ ਕਰਦਾ। ਜੇ ਕਿਸੇ ਨੂੰ ਕੋਈ ਕੰਮ ਹੁੰਦਾ ਤਾਂ ਬਾਣੀ ਪੜ੍ਹਨ ਲੱਗਦਾ, ਤਾਂ ਕੋਈ ਰੱਬ ਦੀ ਮਾਲਾ ਫੜਦਾ। ਕਬੀਰ ਕਾਮ ਪਰੇ ਹਰ ਸਿਮਰੀ ਹੈ ਐਸਾ ਸਿਮਰੋ ਨਿਤ, ਦੁੱਖ ਲੱਗਾ ਤਾਂ ਰਾਮ ਪੁਕਾਰਾ ਹੈ। ਉਹਦੇ ਜਸ ਦਾ ਵਰਣਨ ਕਰਦੇ ਲੋਕ ਸਕਾਮੀ ਹੋ ਕੇ ਕਰਦੇ ਨੇ, ਪਰ ਉਹ ਦਿੰਦਾ ਸਾਰਿਆਂ ਨੂੰ ਹੀ ਹੈ। ਨਿਸ਼ਕਾਮ ਹੋ ਕੇ ਕੋਈ ਕੋਈ ਬੰਦਾ ਉਹਦਾ ਜਸ ਕਰਦਾ। ਕੇਵਟ ਦਾਤਾ ਆਖੀ ਹੈ ਦੇ ਕਹਿ ਰਹਿਆ ਸੁਮਾਰ, ਉਹਨੂੰ ਕਿੱਡਾ ਕੁ ਵੱਡਾ ਦਾਤਾ ਕਥਨ ਕਰੀਏ ਜੋ ਖਾਣ ਪਾਣ ਦੇ ਕੇ ਸਾਰਿਆਂ ਦੀ ਸਾਰ ਸੰਭਾਲ ਕਰ ਰਿਹਾ, ਸੋ ਦੇ ਕੇ ਸਭ ਦੀ ਗਿਣਤੀ ਕਰ ਰਿਹਾ ਕਿ ਕੋਈ ਰਹਿ ਨਾ ਜਾਵੇ। ਨਾਨਕ ਤੋਟ ਨਾ ਆਵਈ ਤੇਰੇ ਜੁਗ ਹੈ ਭੰਡਾਰ। ਮਹਾਰਾਜ ਕਥਨ ਕਰਦੇ ਕਾਜੀ ਉਹਨੂੰ ਕਦੇ ਘਾਟਾ ਨਹੀਂ ਆਉਂਦਾ, ਉਹਦੇ ਜੁਗਾਂ ਜੁਗਾਂ 'ਚ ਭੰਡਾਰੇ ਭਰੇ ਪਏ ਨੇ, ਪਰਮਾਤਮਾ ਦੇ ਭੰਡਾਰੇ ਕਦੇ ਵੀ ਊਣੇ ਨਹੀਂ ਹੁੰਦੇ। ਉਹਦੇ ਭੰਡਾਰੇ ਵਿੱਚੋਂ ਜਿੰਨਾ ਕੋਈ ਕੱਢ ਲਏ ਓਨਾ ਹੀ ਫੇਰ ਵੱਧ ਜਾਂਦਾ, ਜਿੰਨਾ ਕੋਈ ਕੱਢ ਲਏ ਓਨਾ ਹੀ ਫੇਰ ਵੱਧ ਜਾਂਦਾ। ਪਰਮਾਤਮਾ ਦੇ ਭੰਡਾਰੇ ਕਦੇ ਊਣੇ ਨਹੀਂ ਹੁੰਦੇ।